ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਹ ਨਹੀਂ ਸਹਸਾ ਚੁਕਾਇਆ ਸਿਕਦਾਰਹ ਨਹ ਪਤੀ ਆਇਆ ਮਿਲ ਪੰਚਹ ਨਹੀਂ ਸਹਸਾ ਚੁਕਾਇਆ ਸਿਕਦਾਰਹ ਨਹ ਪਤੀ ਆਇਆ ਉਮਰਾਵਹੁ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ ਆਬ ਢੂਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੇ ਮਿਟੇ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਏ ਨਬੇਰਾ ਊਹਾ ਸਾਮ ਠਾਕੁਰ ਸਾਮ ਚੇਰਾ ਅੰਤਰ ਜਾਮੀ ਜਾਨ ਬਿਨ ਬੋਲਤ ਆਪ ਪਛਾਨ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਜਿੱਥੇ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਫਰਮਾਨ ਦੀ ਵਿਚਾਰ ਕਰਨੀ ਹੈ ਅੱਜ ਆਪਣੀ ਕੌਮ ਦੇ ਮਹਾਨ ਸ਼ਹੀਦ ਗੁਰੂ ਦੇ ਦਰ ਤੋਂ ਵਰਸਾਏ ਹੋਏ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ। ਮੈਂ ਸਮੁੱਚੇ ਗੁਰੂ ਪੰਥ ਨੂੰ ਉਸ ਗੁਰੂ ਦੇ ਦਰ ਤੋਂ ਬਖਸ਼ੇ ਹੋਏ ਲਾਲ ਦੀ ਵਧਾਈ ਭੇਟ ਕਰਦਾ ਹਾਂ। ਕਈ ਨੁਕਤਾਚੀਨੀ ਵਾਲਿਆਂ ਨੇ ਇਸ ਗੱਲ 'ਤੇ ਸ਼ੰਕਾ ਕਰਨਾ ਵੀ ਨਵੀਂ ਮਰਿਆਦਾ, ਚਲੋ ਗੁਰੂ ਦੇ ਗੁਰਪੁਰਬ ਦੀ ਵਧਾਈ ਤਾਂ ਹੋਈ, ਲੇਕਿਨ ਬਾਬੇ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਕਿਉਂ? ਸ਼ੰਕਾਬਾਜ਼ੀਆਂ ਦਾ ਸੁਭਾਅ ਹੈ ਨਾ, ਹਰ ਗੱਲ 'ਤੇ ਨੁਕਤਾਚੀਨੀ ਕਰਨੀ। ਉਹਦਾ ਜਵਾਬ ਨਿਮਰਤਾ ਸਹਿਤ ਗੁਰਮੁਖੋ ਇਹ ਹੈ, ਗੁਰੂ ਦੇ ਦਰ ਤੋਂ ਬਖਸ਼ੇ ਹੋਏ ਮਹਾਂਪੁਰਸ਼ ਸੰਸਾਰ ਵਿੱਚ ਕਦੇ ਕਦੇ ਮਿਲਦੇ ਹਨ। ਇਹ ਵਧਾਈ ਤਾਂ ਦੇਈਦੀ ਹੈ ਜਿਨ੍ਹਾਂ ਦੇ ਸੰਸਾਰ ਵਿੱਚ ਆਉਣ ਨਾਲ ਕੋਈ ਵਾਧਾ ਹੋਇਆ। ਆਪਣਾ ਆਮ ਲਫ਼ਜ਼ ਹੈ, ਕਿਸੇ ਦੀ ਘਰ ਧੀ ਆਵੇ, ਪੁੱਤਰ ਆਵੇ, ਆਪਾਂ ਵਧਾਈ ਦਿੰਦੇ ਹਾਂ। ਵਧਾਈ ਦਾ ਭਾਵ ਹੁੰਦਾ ਵਾਧਾ। ਲੇਕਿਨ ਕਈ ਇਹੋ ਜਿਹੇ ਜੀਵ ਸੰਸਾਰ ਵਿੱਚ ਆਏ, ਉਹਨਾਂ ਨੇ ਵਧਾਈ ਦੀ ਥਾਂ 'ਤੇ ਵਾਧੇ ਦੀ ਥਾਂ 'ਤੇ ਘਾਟਾ ਪਾਇਆ, ਉਹਨਾਂ ਨੂੰ ਚੇਤੇ ਕੋਈ ਨਹੀਂ ਕਰਦਾ। ਇਸ ਗੁਰੂ ਕੇ ਲਾਲ ਦੇ ਜਨਮ ਦਿਨ 'ਤੇ ਵਧਾਈ ਤਾਂ ਦਿੱਤੀ ਹੈ कि जिस गुरु के लाल ने अपना सारा कुछ गुरु नूं समर्पित करके आख्या मेरे मालका मेरा अपना कुछ है ही नहीं, और उस गुरु के लाल ने ना पंक्तियां ते पहरा दिता आप गवाइए ता शोह पाइए और कैसी चतराई सहो नजर कर देखे सोधन लेखे ता मन नौनत पाई। गुरु के हुक्मनामे की विचार करन तो पहला थोड़ा जा इन्हां दे जीवन दे बारे विचार करनी भी बनती है क्योंकि वैसे छे दिन घट मैनू 31 साल पूरे हो जाने ने 3 फरवरी नूं बत्तियां लगना है। मंजी साहब की मर्यादा है मेरे तो पहला ज्ञानी दलीप सिंह जिन्हां ने 28 साल कथा की उन्होंने नाल पहला मैनू इत्थे लगन तो कोचिंग दित्ती कोचिंग ਵੀ ਸਿੰਘਾ ਜਿਹੜਾ ਵੀ ਦਿਹਾੜਾ ਹੋਵੇ ਗੁਰੂ ਕੇ ਹੁਕਮਨਾਮੇ ਦੇ ਨਾਲ ਉਸ ਪੱਖ ਦੀ ਵਿਚਾਰ ਵੀ ਕਰਨੀ ਹੈ, ਭਾਵੇਂ ਬਾਬਾ ਫਰੀਦ ਦਾ ਦਿਨ ਹੋਵੇ ਭਾਵੇਂ ਬਾਬੇ ਕਬੀਰ ਦਾ ਹੋਵੇ, ਪਰ ਇਸ ਗੱਲ ਦਾ ਖਿਆਲ ਰੱਖਣਾ ਵੀ ਜਿਹੜੇ ਪਰਮਾਨੀਕ ਨੇ ਪ੍ਰਵਾਨਿਤ ਉਹਨਾਂ ਪ੍ਰਵਾਨਤਾ ਦੇ ਵਿੱਚੋਂ ਇਹ ਬਾਬਾ ਦੀਪ ਸਿੰਘ ਗੁਰੂ ਕੇ ਲਾਲ ਨੇ ਜਿੰਨਾ ਕੁ ਉਹਨਾਂ ਬਾਰੇ ਮੈਂ ਸਮਝਿਆ ਕਿਉਂਕਿ ਉਹ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਹੋਏ, ਮੈਨੂੰ ਦਮਦਮੀ ਟਕਸਾਲ ਚੋਂ ਵਿਦਿਆ ਪੜ੍ਹਨ ਦਾ ਗੁਰੂ ਨੇ ਮੌਕਾ ਦਿੱਤਾ। ਉਹਨਾਂ ਦੇ ਜੀਵਨ 'ਤੇ ਵਿਸ਼ੇਸ਼ ਕਰਕੇ ਉਹਨਾਂ ਦੀ ਮਾਤਾ ਦਾ ਗਹਿਰਾ ਅਸਰ ਹੈ। ਮਾਂ ਦੇ ਪੱਖ ਨੂੰ ਆਪਾਂ ਜੇ ਵੇਖੀਏ ਤਾਂ ਸਮਾਂ ਮੁੱਕ ਜਾਏਗਾ, ਕੇਵਲ ਮਾਂ ਦਾ ਪੱਖ ਹੀ ਨਹੀਂ ਮੁੱਕਣਾ। ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦੀ ਪਾਵਨ ਬਚਨਾ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿੰਨ ਮਾਤ ਕੀਜੇ ਹਰ ਬਾਂਝਾ, ਤਿੰਨ ਸੁਣੀ ਦੇ ਫਿਰੇ ਬਿਨ ਨਾਵੇ ਓਏ ਖਪ ਖਪ ਮੋਏ ਕਰਾਂਝਾ। ਹੀ ਮੇਰੇ ਵਾਹਿਗੁਰੂ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਟਿਕਦਾ ਨਹੀਂ, ਆਪਾਂ ਨਾਮ ਤਾਂ ਲੈਂਦੇ ਹਾਂ ਪਰ ਗੁਰਮੁਖ ਚੁੜੀਆਂ ਕੱਢਦੀਆਂ ਚੁੜੀਆਂ ਟਿਕਾਉਂਦੇ ਨਹੀਂ। ਜਿੰਨਾ ਚਿਰ ਭੋਜਨ ਅੰਦਰ ਨਾ ਟਿਕੇ ਉਨਾ ਚਿਰ ਖੁਰਾਕ ਨਹੀਂ ਬਣਦੀ। ਬੜੀ ਬੜੀ ਬਾਣੀ ਪੜ੍ਹਦੇ ਨੇ ਗੁਰੂ ਕੇ ਲਾਲ, ਲੇਕਿਨ ਗੁਰੂ ਕੀ ਬਾਣੀ ਸਾਡੇ ਹਿਰਦੇ ਦੇ ਅੰਦਰ ਵਸ ਜਾਏ, ਹਿਰਦੇ ਦੇ ਅੰਦਰ ਟਿਕ ਜਾਏ, ਆਟੋਮੈਟਿਕਲੀ ਸਾਡਾ ਮਨ ਤਗੜਾ ਹੋ ਜਾਏਗਾ। ਰਹੋ ਵਿਚਾਰ, ਬਾਬਾ ਦੀਪ ਸਿੰਘ ਦੇ ਸਤਿਕਾਰਯੋਗ ਮਾਤਾ ਜਿਉਣ ਕੌਰ ਜੀ ਬਾਣੀ ਨਾਲ ਜੁੜੀ ਹੋਈ ਆਤਮਾ ਸੀ। ਉਸ ਮਹਾਨ ਮਾਤਾ ਜੀ ਦੇ ਘਰ 1682 14 ਮਾਘ ਪਉਬਿੰਡ ਨਗਰ ਵਿੱਚ ਇਹਨਾਂ ਦਾ ਜਨਮ ਹੋਇਆ। ਇਹ ਗੁਰਮੁਖ ਆਪਣਾ ਮੱਕਾ ਕਾਬਾ ਹਰਿਮੰਦਰ ਸਾਹਿਬ ਤੋਂ ਅੱਗੇ ਦਰਬਾਰ ਸਾਹਿਬ ਤੋਂ ਗੱਲ ਕੋਈ ਨਹੀਂ, ਅੱਗੇ ਕੋਈ ਨਹੀਂ। ਇਸ ਥਾਂ ਤੋਂ ਮੈਂ ਸਿੱਖ ਸੰਗਤ ਨੂੰ ਬੇਨਤੀ ਕਰਾਂ, ਮੈਂ ਕਈ ਥਾਵਾਂ 'ਤੇ ਬੋਰਡ ਪੜ੍ਹੇ ਜਿੱਥੇ ਲਿਖਿਆ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦਿਹਾੜਾ। ਜਿੰਨਾ ਕੁ ਮੈਂ ਗੁਰਮਤ ਨੂੰ ਪੜ੍ਹਿਆ ਸਮਝਿਆ ਜਿੰਨਾ ਪੜ੍ਹਾਇਆ, ਪ੍ਰਕਾਸ਼ ਲਫ਼ਜ਼ ਕੇਵਲ 'ਤੇ ਕੇਵਲ ਗੁਰੂ ਸਾਹਿਬਾਨਾਂ ਨਾਲ ਆਉਣਾ ਹੈ। ਠੀਕ ਹੈ, ਸਤਿਕਾਰ ਕਰਨਾ ਜਾਇਜ਼ ਹੈ ਪਰ ਲਿਮਿਟ ਵਿੱਚ। ਪ੍ਰਕਾਸ਼ ਦਾ ਸੰਬੰਧ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੱਕ ਹੈ। ਜਿੰਨੇ ਵੀ ਮਹਾਂਪੁਰਸ਼ ਨੇ ਉਹਨਾਂ ਦੇ ਨਾਮ ਨਾਲ ਜਨਮ ਦਿਹਾੜਾ ਲਾਉਣਾ ਪ੍ਰਕਾਸ਼ ਦਿਹਾੜਾ ਦੀ, ਅਤੇ ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਮੈਨੂੰ ਸਮਝਾ ਵੀ ਸਕਦੇ ਤਾਂ ਕਿ ਮੈਂ ਇਹਦਾ ਤੋਂ ਗਲਤੀ ਨਾ ਕਰਾਂ। ਜਨਮ ਹੋਇਆ, ਮਾਤਾ ਪਿਤਾ ਜੀ ਆਪਣੇ ਬੱਚੇ ਨੂੰ ਲੈ ਕਰਕੇ ਦੀਨ ਦੁਨੀਆਂ ਦੇ ਮਾਲਕ ਕਲਗੀਧਰ ਪਾਤਸ਼ਾਹ ਦੇ ਚਰਨ ਵਿੱਚ ਹਾਜ਼ਰ ਹੋਏ। ਮਾਤਾ ਜਿਉਣ ਕੌਰ ਨੇ ਅਜੇ ਇਹਨਾਂ ਦਾ ਨਾਮ ਜਿਉਣੀ ਸੀ, ਬੱਚਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅੱਗੇ ਜਾ ਕੇ ਉਹਨਾਂ ਦੀ ਗੋਦੀ 'ਚ ਰੱਖ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧੀਏ ਜਿਉਣੀਏ ਕਿ ਮਹਾਰਾਜ ਤੁਸਾਂ ਸਾਨੂੰ ਇਹ ਦਾਤ ਦਿੱਤੀ ਹੈ, ਸਾਡੀ ਪੰਥਕ ਮਰਿਆਦਾ ਅਤੇ ਇਹਦੇ 'ਤੇ ਚੱਲਣਾ ਵੀ ਚਾਹੀਦਾ ਵੀ ਸਾਡੇ ਘਰ ਧੀ ਆਵੇ, ਪੁੱਤਰ ਆਵੇ। ਅਸੀਂ ਗੁਰੂ ਕਾ ਹੁਕਮਨਾਮਾ ਲੈ ਕੇ ਪਹਿਲੇ ਅੱਖਰ ਤੋਂ ਨਾਂ ਰੱਖਦੇ ਹਾਂ ਅਤੇ ਰੱਖਣਾ ਚਾਹੀਦਾ, ਬਹੁਤ ਠੀਕ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਗੋਦੀ ਦੇ ਵਿੱਚ ਉਸ ਬਾਲਕੇ ਨੂੰ ਪਾਇਆ। ਮੇਰੇ ਕਲਗੀਧਰ ਪਾਤਸ਼ਾਹ ਨੇ ਉਸ ਬੱਚੇ ਦੇ ਸਿਰ 'ਤੇ ਹੱਥ ਫੇਰਿਆ। ਉਹ ਤਾਂ ਗੁਰਮੁਖੋ ਕਲਗੀਧਰ ਪਾਤਸ਼ਾਹ ਦਾ ਹੱਥ ਹੈ ਨਾ। ਆਪਾਂ ਤਾਂ ਗੁਰੂ ਦੇ ਦਰਬਾਰ ਵਿੱਚ ਆਈਏ ਅਤੇ ਗੁਰਮੁਖੋ ਇੱਥੋਂ ਦੀ ਚਰਨ ਧੂੜ ਮੱਥੇ 'ਤੇ ਲਾ ਲਈਏ ਅਤੇ ਕਰਮ ਬਦਲ ਜਾਂਦੇ ਹਨ। ਚਰਨ ਧੂੜ, ਕਿੱਡੇ ਚੰਗੇ ਕਰਮ ਹੋਣਗੇ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਬੱਚੇ ਦੇ ਸਿਰ 'ਤੇ ਹੱਥ ਫੇਰਿਆ ਅਤੇ ਕਹਿਣ ਲੱਗੇ, ਧੀਏ ਰਾਣੀਏ, ਇਹਦਾ ਨਾਮ ਦੀਪ ਰੱਖ। ਦੀਪ ਜਿਹੜਾ ਸਿੰਘ ਸ਼ਬਦ ਹੈ ਨਾ, ਇਹ ਜਦੋਂ ਇਹਨਾਂ ਨੇ ਅੰਮ੍ਰਿਤ ਪਾਨ ਕੀਤਾ 30 ਮਾਰਚ 1699 ਨੂੰ, ਉਦੋਂ ਸਿੰਘ ਲਫ਼ਜ਼ ਬਾਅਦ ਵਿੱਚ ਲੱਗਾ, ਕਿਉਂਕਿ ਪਹਿਲਾਂ ਸਿੰਘ ਅਤੇ ਕੌਰ ਦੀ ਆਮ ਮਰਿਆਦਾ ਨਹੀਂ ਸੀ ਆਪਣੇ ਵਿੱਚ। ਇਹ ਠੀਕ ਹੈ, ਪਰ ਰਾਜਪੂਤ ਇਹ ਲਫ਼ਜ਼ ਵਰਤਦੇ ਸਨ। ਮਾਤਾ ਨੇ ਆਖਿਆ, ਮਹਾਰਾਜ ਮੈਂ ਭਾਵ ਨਹੀਂ ਸਮਝੀ, ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧੀਏ ਰਾਣੀਏ, ਜਿਵੇਂ ਜਗਦੇ ਹੋਏ ਦੀਵੇ ਦੇ ਕੋਲ ਬੁਝੇ ਹੋਏ ਦੀਵੇ ਆਉਂਦੇ ਨੇ ਨਾ, ਬੁਝੇ ਹੋਏ ਦੀਵੇ, ਅਤੇ ਬੁਝਿਆ ਦੀਵਾ ਜਲਦੇ ਦੀਵੇ ਨਾਲ ਲੱਗ ਜਾਏ ਅਤੇ ਉਹ ਵੀ ਚਾਨਣ ਦੇਣ ਲੱਗ ਪੈਂਦਾ ਹੈ। ਇਸ ਤੇਰੇ ਲਾਲ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰਹਿਮਤ ਕਰਕੇ ਨਾਮ ਦਾ ਚਾਨਣ ਬਖਸ਼ਣਗੇ, ਨਾਮ ਦਾ ਚਾਨਣ। ਸਮਾਂ ਆਪਣੀ ਚਾਲ ਚੱਲਿਆ, 99 ਦੀ ਵਿਸਾਖੀ ਨੂੰ ਹਜ਼ਾਰਾਂ ਦੀ ਗਿਣਤੀ 'ਚ ਗੁਰੂ ਪਿਆਰਿਆਂ ਨੇ ਅੰਮ੍ਰਿਤਪਾਨ ਕੀਤਾ। ਆਪਾਂ ਤਾਂ ਸਮਾਂ ਲੰਘਾਉਣ ਦਾ ਯਤਨ ਕਰਦੇ ਹਾਂ ਨਾ, ਵੀ ਕੋਈ ਗੱਲ ਨਹੀਂ ਗਿਆਨੀ ਜੀ, ਐਤਕੀ ਕਾਕੇ ਦਾ ਵਿਆਹ ਕਰ ਲਈਏ ਅਤੇ ਅਗਲੇ ਸਾਲ ਤੁਸਾਂ ਕਿਹਾ ਵੀ ਅੰਮ੍ਰਿਤ ਛਕ ਲਾਂਗੇ। ਗੁਰਮੁਖੋ ਕੀ ਪਤਾ ਵੀ ਅਗਲਾ ਸਾਲ ਆਉਣਾ ਕਿ ਨਹੀਂ ਆਉਣਾ। ਹਮ ਆਦਮੀ ਹਾਂ, ਇਕਦਮ ਹੀ ਮੋਲਤ ਮੋਹਤ ਨਾ ਜਾਣਾ। ਆਪਾਂ ਇਕਦਮ ਹੀ ਆਦਮੀ ਹਾਂ, ਦਮ ਆਇਆ ਤੇ ਆਦਮੀ ਤੇ ਨਾ ਆਇਆ ਤੇ ਕੁਝ ਵੀ ਨਹੀਂ। ਜਿਹੜੀ ਕੱਲ੍ਹ ਦੀ ਗੱਲਬਾਤ ਕਰਨੀ ਹੈ ਵੀ ਆਪਾਂ ਅਗਲੇ ਸਾਲ ਛਕਾਂਗੇ, ਇਹ ਆਪਣੇ ਨਾਲ ਧੋਖਾ, ਕਿਸੇ ਨਾਲ ਕੋਈ ਧੋਖਾ ਨਹੀਂ। ਫਿਰ ਆਪਾਂ ਇਹ ਵੀ ਕਹਿ ਦਿੰਦੇ ਵੀ ਤੁਸੀਂ ਕਿਹਾ ਤੇ ਅੰਮ੍ਰਿਤ ਛਕ ਲੈਂਦੇ ਹਾਂ, ਇਹ ਉਹਦੇ ਸਿਰਸਾਨ ਹੈ। ਅੰਮ੍ਰਿਤ ਕਿਸੇ ਵਿਅਕਤੀ ਦਾ ਨਹੀਂ, ਅੰਮ੍ਰਿਤ ਗੁਰੂ ਕਾ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਮੈਨੂੰ ਨਹੀਂ ਪਤਾ ਵੀ ਕੋਈ ਕੌਣ ਹੈ ਅਤੇ ਕੋਈ ਕੌਣ ਹੈ, ਮੈਂ ਤਾਂ ਗੁਰੂ ਕਾ ਅੰਮ੍ਰਿਤ ਕਰਕੇ ਛਕਿਆ, ਗੁਰੂ ਕਾ ਅੰਮ੍ਰਿਤ। ਇਹਦੇ ਨਾਲ ਮੈਂ ਇੱਕ ਨਿਮਰਤਾ ਸਹਿਤ ਬੇਨਤੀ ਕਰਾਂ, ਅਸੀਂ ਢਲਿਆਈ ਲਈ ਆਉਂਦੇ ਹਾਂ ਕਿ ਸਾਡੇ ਜਥੇ ਕੋਲ ਅੰਮ੍ਰਿਤ ਛਕੋ, ਸਾਡੇ ਕੋਲ ਛਕੋ। ਗੁਰਮੁਖੋ ਅੰਮ੍ਰਿਤ ਗੁਰੂ ਕਾ ਹੈ, ਅੰਮ੍ਰਿਤ ਕਿਸੇ ਵਿਸ਼ੇਸ਼ ਜਥੇਬੰਦੀ ਦਾ ਨਹੀਂ। ਆਪਾਂ ਦੁਕਾਨ 'ਤੇ ਗਏ ਅਤੇ ਦਵਾਈ ਲਈ ਵੀ ਮੈਨੂੰ ਫਲਾਨੀ ਦਵਾਈ ਦਿਓ, ਉਹ ਭਾਵੇਂ ਕਿਸੇ ਵੀ ਦੁਕਾਨ ਤੋਂ ਦਵਾਈ ਲਓ ਅਤੇ ਦਵਾਈ ਤਾਂ ਕੰਪਨੀ ਦੀ ਹੈ ਨਾ। ਗੁਰੂ ਕੇ ਨਿਹੰਗ ਸਿੰਘ ਜਥਾ ਅੰਮ੍ਰਿਤ ਛਕਾਵੇ, ਅਖੰਡ ਕੀਰਤਨੀ ਜਥੇ ਵਾਲੇ ਗੁਰੂ ਕੇ ਲਾਲ ਅੰਮ੍ਰਿਤ ਛਕਾਉਣ, ਤਖਤਾਂ ਤੋਂ ਅੰਮ੍ਰਿਤ ਸੰਚਾਰ ਹੋਵੇ ਅਤੇ ਗੁਰਮੁਖੋ ਆਪਾਂ ਗੁਰੂ ਕਾ ਅੰਮ੍ਰਿਤ ਕਰਕੇ ਛਕਣਾ, ਕਿਸੇ ਵਿਅਕਤੀ ਦਾ ਨਹੀਂ। ਅੰਮ੍ਰਿਤ ਕੇਵਲ ਗੁਰੂ ਕਾ ਹੈ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਅੰਮ੍ਰਿਤ ਛਕ ਲਿਆ, ਪਰਿਵਾਰ ਨੇ ਰਾਏ ਕੀਤੀ ਵੀ ਜੇ ਆਪਾਂ ਬੱਚੇ ਨੂੰ ਇੱਥੇ ਛੱਡ ਜਾਈਏ, ਇਹਨੂੰ ਗੁਰਮਤ ਦੀ ਸੋਝੀ ਹੋ ਜਾਏਗੀ। ਹੁਣ ਭਾਈ ਭਗਤਾ ਜੀ ਭਗਤ ਸਿੰਘ ਬਣ ਗਿਆ, ਹੁਣ ਬੀਬੀ ਜਿਉਣੀ ਜਿਉਣ ਕੌਰ ਬਣ ਗਈ। ਦੋਵਾਂ ਨੇ ਇੱਕ ਰਾਏ ਕੀਤੀ ਅਤੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਮਹਾਰਾਜ ਸਾਡੇ ਮਨ ਦੀ ਭਾਵਨਾ ਹੈ ਕਿ ਬੇਟਾ ਦੀਪ ਸਿੰਘ ਅਗਰ ਕੁਝ ਸਮਾਂ ਅਨੰਦਪੁਰ ਸਾਹਿਬ ਰਹੇ ਇਹਨੂੰ ਗੁਰਮਤਿ ਦੀ ਸੋਝੀ ਹੋ ਜਾਏਗੀ, ਗੁਰਬਾਣੀ ਦੀ ਸੰਥਿਆ ਕਰ ਲਏਗਾ। ਮੇਰੇ ਕਲਗੀਧਰ ਪਾਤਸ਼ਾਹ ਨੇ ਬਾਂਹ ਫੜ ਲਈ ਅਤੇ ਜਿਹਦੀ ਬਾਂਹ ਗੁਰੂ ਫੜ ਲੈ ਨਾ ਉਹਨੂੰ ਖਤਰਾ ਕੋਈ ਨਹੀਂ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਕਦੇ ਗੁਰੂ ਅੱਗੇ ਅਰਦਾਸ ਕਰਿਆ ਕਰੋ, ਗਰੀਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਕਿਤੇ ਇਹ ਸ਼ਬਦ ਪੜ੍ਹ ਕੇ ਅਰਦਾਸ ਕਰਿਆ ਕਰੋ। ਗੁਰਮੁਖੋ ਵੇਖਿਆ ਜੇ ਮਨ ਨੂੰ ਠੰਡ ਕਿਵੇਂ ਪੈਂਦੀ ਹੈ, ਆਪਾਂ ਤਾਂ ਕਦੇ ਅਰਦਾਸ ਬੇਨਤੀ ਕਰਦੇ ਹੀ ਨਹੀਂ। ਮਾਤਾ ਪਿਤਾ ਜੀ ਘਰ ਨੂੰ ਚਲੇ ਗਏ ਪਊ ਪਿੰਡ, ਗੁਰਮੁਖਾਂ ਦੀ ਸੰਗਤ ਦਾ ਬੜਾ ਅਸਰ ਪੈਂਦਾ ਹੈ, ਕਿਉਂਕਿ ਸਾਡਾ ਧਰਮ ਕਹਿੰਦਾ ਹੈ ਨਾਮ ਜਾਪ ਵੰਡ ਛਕ ਕਿਰਤ ਕਰ ਨਾਲ ਅਧਾਇਤ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ। ਕਿੰਨਾ ਫਾਇਦਾ ਗੁਰੂ ਕੀ ਸੇਵਾ ਦਾ, ਜਿਹੜੀ ਤੇਰੇ ਮਨ ਦੀ ਮੁਰਾਦ ਉਹ ਵੀ ਪੂਰੀ ਹੋਏਗੀ। ਲੇਕਿਨ ਸਾਰਿਆਂ ਤੋਂ ਖਤਰਨਾਕ ਰੋਗ ਹੈ ਹੋਮੇ ਦਾ, ਜੇ ਤੂੰ ਮਨ ਭਾਵਨਾ ਕਰਕੇ ਗੁਰੂ ਦੇ ਦਰ ਦੀ ਸੇਵਾ ਕਰੇ ਸਹਿਤ ਫਲਦੇ ਹੋ ਜਾਏਗੀ, ਤੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਸਾਰਿਆਂ ਤੋਂ ਵੱਡਾ ਰੋਗ ਜਿਹੜਾ ਹੋਮੇ ਦਾ, ਹੋਮੇ ਰੋਗ ਮਨੁੱਖੋ ਦੀਨਾ ਕਾਮ ਰੋਗ ਮੈਗਲ ਬਸ ਕਿੰਦਾ। ਜਦੋਂ ਅਸੀਂ ਗੁਰੂ ਕੀ ਬਾਣੀ 'ਚ ਰੋਗਾਂ ਦਾ ਵੇਰਵਾ ਪੜ੍ਹਦੇ ਹਾਂ ਨਾ, ਮਾਨਸਿਕ ਰੋਗਾਂ ਦਾ, ਅਤੇ ਉੱਥੇ ਮੇਰੇ ਗੁਰਦੇਵ ਨੇ ਨਿਰਣਾ ਕੀਤਾ ਕਾਮ ਰੋਗ ਮੈਗਲ ਬਸ ਕਿੰਦਾ, ਹੋਮੇ ਰੋਗ ਮਨੁੱਖੋ ਦੀਨਾ। ਜਿੰਨੀ ਵੀ 84 ਲੱਖ ਜੂਨ ਹੈ, ਸਾਰਿਆਂ ਤੋਂ ਢਿੱਲੇ ਜੀਵਨ ਵਾਲਾ ਹਾਥੀ ਨੂੰ ਮੰਨਿਆ, ਢਿੱਲੇ ਜੀਵਨ ਵਾਲਾ। ਗੁਰਮੁਖਾਂ ਦੀ ਸੰਗਤ ਸਦਕਾ ਬਾਬਾ ਦੀਪ ਸਿੰਘ ਨੇ ਇੱਕ ਸੇਵਾ ਚੁਣੀ, ਗੁਰੂ ਕੇ ਸੰਗਤ ਦੇ ਭਾਂਡੇ ਮਾਂਜਣੇ। ਆਪਾਂ ਤਾਂ ਪ੍ਰਸ਼ਾਦਾ ਛਕਦੇ ਨੇ ਗੁਰੂ ਕੇ ਲੰਗਰ 'ਚ, ਜਦੋਂ ਨਾਲ ਦਾ ਕੋਈ ਆਪਣਾ ਥਾਲ ਲੈ ਕੇ ਤੁਰਦਾ ਅਤੇ ਕਹਿੰਦਾ ਮੇਰਾ ਵੀ ਉੱਥੇ ਰੱਖ ਦੀ, ਆਪਾਂ ਉੱਥੇ ਪਛਾਉਣ ਦੀ ਖੇਚਲ ਨਹੀਂ ਕਰਦੀ। ਮੰਜਣਾ ਤਾਂ ਦੂਰ ਦੀ ਗੱਲ ਹੈ ਨਾ, ਆਪਾਂ ਤਾਂ ਕਹਿੰਦੇ ਜੀ ਉੱਧਰ ਚੱਲਿਆ ਅਤੇ ਮੇਰਾ ਥਾਲ ਵੀ ਲੈ ਜਾ, ਭਾਰ ਨਾ ਲੱਗ ਜਾ ਥਾਲ ਦਾ। ਗੁਰੂ ਸਾਡੇ 'ਤੇ ਕਿਰਪਾ ਕਰੇ, ਕਿਤੇ ਸਾਡੇ ਮਨ ਵਿੱਚ ਗੁਰੂ ਦਰ ਦੇ, ਗੁਰੂ ਕੇ ਲੰਗਰ ਦੇ ਭਾਂਡੇ ਮਾਂਜਣ ਦਾ ਚਾਹ ਪੈਦਾ ਹੋਵੇ, ਗੁਰੂ ਕੇ ਸੰਗਤ ਦੇ ਜੋੜੇ ਝਾੜਨ ਦਾ ਚਾਹ ਪੈਦਾ ਹੋਵੇ, ਗੁਰੂ ਦੇ ਦਰ 'ਤੇ ਕਿਤੇ ਝਾੜੂ ਮਾਰਨ ਦੀ ਜਾਚ ਆ ਜਾਏ। ਇਹ ਕਦੇ ਸਾਡੇ ਮਾਂ ਖੀਵੇ ਨੇ ਸਾਨੂੰ ਝਾੜੂ ਮਾਰਨ ਬਾਰੇ ਪ੍ਰੇਰਨਾ ਦਿੱਤੀ ਸੀ ਮਾਂ ਖੀਵੀ ਜੀ ਨੇ, ਇਸ ਪਾਸੇ ਮੈਂ ਨਾ ਜਾਵਾਂ। ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਨਿਰੰਤਰ ਭਾਂਡੇ ਮਾਂਜਦੇ। ਅੱਜ ਭਾਗਾਂ ਵਾਲਾ ਦਿਨ ਚੜ੍ਹਿਆ, ਜਾਪ ਸਾਹਿਬ ਦਾ ਮੈਂ ਪਾਠ ਕਰਦਾ ਅਤੇ ਸੁਣਦਾ, ਕਈ ਪੰਕਤੀਆਂ ਮਨ ਨੂੰ ਬਹੁਤ ਚੁੰਬਦੀਆਂ ਨੇ। ਬਾਣੀ ਤਾਂ ਹੈ ਹੀ ਸਾਰੀ ਟੁੰਬਣ ਵਾਲੀ, ਪਰ ਕਿਸੇ ਮੌਕੇ ਮਨ ਕਾਗਰ ਹੋਵੇ ਤਾਂ ਇੱਕ ਪੰਕਤੀ ਮਨ ਨੂੰ ਟੁੰਬ ਜਾਂਦੀ, ਵਿੰਨ ਜਾਂਦੀ। ਉਹ ਪੰਕਤੀਆਂ ਨੇ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹੰਦ ਹੈ। ਜਦੋਂ ਤੂੰ ਕਿਸੇ 'ਤੇ ਰਹਿਮਤ ਕਰਦਾ ਨਾ ਉਦੋਂ ਬਹਾਨਾ ਬਣਾਉਣਾ ਬਹਾਨਾ। ਭਾਂਡੇ ਤਾਂ ਬਾਬਾ ਦੀਪ ਸਿੰਘ ਰੋਜ਼ ਮਾਂਡਦਾ ਹੈ, ਅੱਜ ਬਹਾਨਾ ਬਣਿਆ। ਬਾਬਾ ਦੀਪ ਸਿੰਘ ਨਿਰੰਤਰ ਆਪਣੇ ਕੰਮ ਦੇ ਵਿੱਚ ਆਪਣੀ ਸੇਵਾ ਡਿਊਟੀ 'ਚ ਰੁੱਝਾ ਹੋਇਆ ਅਤੇ ਮਗਰ ਕਲਗੀਧਰ ਪਾਤਸ਼ਾਹ ਖਲੋਤੇ ਨੇ, ਮਗਰ ਕੰਨ 'ਤੇ ਹੱਥ ਰੱਖ ਕੇ ਆਖਿਆ ਪੁੱਤਰਾ ਕਿਵੇਂ, ਬੜਾ ਮਸਤ ਹੋਇਆ, ਤੂੰ ਭਾਂਡਾ ਮਾਂਜ ਕੇ ਅਤੇ ਵਿੱਚ ਵਿਹਣਾ ਕੀ ਹੈ, ਕੀ ਵੇਖਣਾ ਵਿੱਚ ਇਹਦੇ। ਬਾਬਾ ਦੀਪ ਸਿੰਘ ਨੇ ਬੇਨਤੀ ਕੀ ਤੀ, ਉਦੋਂ ਤਾਂ ਸਰਬਲੋਹ ਦੇ ਭਾਂਡੇ ਹੁੰਦੇ ਸਨ, ਹੁਣ ਤਾਂ ਆਪਣੇ ਘਰਾਂ ਵਿੱਚ ਕਹਿ ਵੀ ਨਹੀਂ ਰਹਿ ਗਿਆ। ਆਪਾਂ ਚੀਨੀ ਦੀਆਂ ਪਿਆਲੀਆਂ ਲਿਆਂਦੀਆਂ ਨੇ ਵੀ ਮਾੜਾ ਜਿਹਾ ਪਾਣੀ ਥਾਣੇ ਕੱਢਿਆ ਤੇ ਧੋਣ ਦੀ ਲੋੜ ਹੀ ਨਾ ਪਵੇ, ਸੋਹਲ ਬੜੇ ਹੋ ਗਏ ਆ। ਭਾਂਡਾ ਮੰਜਣਾ ਅਸੀਂ ਇਨਸਲਟ ਸਮਝਦੇ ਹਾਂ, ਤੇ ਜਿਹੜਾ ਕੋਈ ਭਾਂਡਾ ਮਾਂਜਦਾ ਸਾਡੇ ਕੋਲ ਇੱਕ ਫਾਰਮੂਲਾ ਕਹਿੰਦੇ ਬਾਹਮਣੀ ਵਾਦ, ਗੁਰਮੁਖ ਸਾਨੂੰ ਨਹੀਂ ਪਤਾ ਕਿਹੜਾ ਵਾਦ ਹੈ, ਪਰ ਇਹ ਦੱਸੋ ਵੀ ਜੂੜਖਾਣੀ ਕਿਹੜੀ ਵਾਦ ਹੋਇਆ ਭਲਾ। ਜੇ ਕੋਈ ਭਾਂਡਾ ਮਾਂਜਦਾ ਤੇ ਕਹਿਣਗੇ ਬਾਹਮਣੀ ਵਾਦ। ਮੈਂ ਸਿੱਖ ਵਾਦ ਹਾਂ, ਮੈਂ ਸਿੱਖ ਹਾਂ, ਮੈਂ ਸਿੱਖ ਵਾਦ ਦੀ ਗੱਲ ਕਰਾਂਗਾ। ਜਿੰਨਾ ਵੀ ਹੋਵੇ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ, ਇਹ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਵੀ ਵਧੀਆ ਹੈ। ਜੂਠ ਖਾਣੀ ਮਨਾ ਹੈ, ਖਾਣੀ ਚਾਹੀਦੀ ਨਹੀਂ, ਕਈ ਤਰ੍ਹਾਂ ਦੇ ਲੋਕਾਂ ਨੂੰ ਰੋਗ ਨੇ, ਇਸ ਪਾਸੇ ਮੈਂ ਨਾ ਜਾਵਾਂ। ਲੋਹੇ ਦੇ ਭਾਂਡੇ ਨੂੰ ਮਾਂਜਣਾ ਬੜਾ ਔਖਾ ਹੈ, ਤੇ ਬਾਬਾ ਦੀਪ ਸਿੰਘ ਬਾਟਾ ਮਾਂਜ ਕੇ ਤੇ ਚਿਹਰਾ ਵੇਖਦਾ ਹੈ। ਪੁੱਛਿਆ ਪੁੱਤਰੇ ਕੀ, ਕਹਿੰਦਾ ਪਾਤਸ਼ਾਹ ਜਦੋਂ ਬਾਟਾ ਚੰਗੀ ਤਰ੍ਹਾਂ ਮਾਂਜਿਆ ਜਾਏ ਨਾ ਤੇ ਚਿਹਰਾ ਦਿਸਦਾ ਹੈ। ਮੇਰੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਪੁੱਤਰ ਦੀਪ ਸਿੰਘਾ, ਜਿਵੇਂ ਕਦੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਨਾ ਭਾਈ ਲਾਲੋ ਜੀ ਨੂੰ, ਭਾਈ ਲਾਲੋ ਕੀ ਪਿਆ ਕਰਦਾ, ਤੇ ਕਹਿੰਦਾ ਜੀ ਕਿੱਲੇ ਪਿਆ ਘੜਦਾ। ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਲਾਲੋ ਇਕੱਲਾ ਕਿੱਲੇ ਨਾ ਘੜਿਆ ਕਰਕੇ ਤੇ ਮਨ ਵੀ ਘੜ ਲਾ, ਇਹ ਬਿਲਕੁਲ ਸੇਮ ਘਟਨਾ। ਦੀਪ ਸਿੰਘ ਕੀ ਕਰਦਾ ਪੁੱਤਰਾ, ਭਾਂਡੇ ਮਾਂਜਦਾ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਤੇਰੇ ਤੇ ਗੁਰੂ ਨਾਨਕ ਪਾਤਸ਼ਾਹ ਮੇਰ ਕਰੇ ਕਿਰਪਾ ਕਰੇ, ਭਾਂਡੇ ਵੀ ਮਾਂਜ ਤੇ ਨਾਲ ਮਨ ਵੀ ਮਾਂਜ। ਜਦੋਂ ਆਖਿਆ ਨਾ ਮਨ ਵੀ ਮਾਂਜ, ਤੇ ਬਾਬਾ ਦੀਪ ਸਿੰਘ ਵਿਚਾਰਾਂ ਵਿੱਚ ਪੈ ਗਿਆ। ਇਹ ਮਨ ਨੂੰ ਮਾਣਨ ਦੀ ਯਾਦ ਸਾਨੂੰ ਨਹੀਂ ਆਉਂਦੀ, ਇਹ ਗੁਰੂ ਨੇ ਦੱਸਣੀ ਹੈ। ਆਪ ਪਰ ਜਾਣਾ ਇਹ ਨਿਤਨੇਮ ਕਰਦੇ ਹਾਂ, ਭਰੀਏ ਮਤ ਪਾਪਾਂ ਕਾ ਸੰਗ, ਉਹ ਧੁੱਪੈ ਨਾਵੇ ਕੇ ਰੰਗ। ਮਨ ਮੈੜੇ ਸਭ ਕੁਛ ਮੈੜਾ, ਤਨ ਧੋਤੇ ਮਨਸ਼ਾ ਨਾ ਹੋਏ। ਪਾਤਸ਼ਾਹ ਮੈਂ ਸਮਝਿਆ ਨਹੀਂ, ਮੇਰੇ ਪਾਤਸ਼ਾਹ ਨੇ ਸ਼ਬਦ ਪੜਿਆ, ਕਹਿਣ ਲੱਗੇ ਪੁੱਤਰ ਦੀਪ ਸਿੰਘਾ, ਕੱਲਾ ਭਾਂਡੇ ਨਾ ਮਾਂਜ ਨਾਲ ਮਨ ਵੀ ਮਾਂਜ। ਕਿਵੇਂ ਮਾਂਜਣਾ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, ਕਰਮ ਦੁੱਧ ਫੁਨ ਸੁਰਤ ਸਮਾਇਣ, ਹੋਏ ਨਾਰਾਜ ਜਮਾਵੋ, ਜਪੋ ਤਾਂ ਏਕੋ ਨਾਮਾ। ਆਪਾਂ ਪਹਿਲੀ ਗੱਲ ਤਾਂ ਮਾਂਜਦੇ ਨਹੀਂ, ਤੇ ਜੇ ਆਪਾਂ ਮਾਂਜਣ ਲੱਗ ਪਈ ਤੇ ਆਪਾਂ ਨਾਲ ਦੇ ਨੂੰ ਕਹਿੰਦੇ, ਸੁਣਾ ਤੇਰੇ ਕਾਕਾ ਕਹਿੰਦਾ ਸੀ ਵੀ ਮੈਂ ਬਾਹਰ ਜਾਣਾ, ਆਈਲੈਟ ਕੀਤੀ ਹੈ, ਜੇ ਬਾਹਰ ਗਿਆ ਕਿ ਨਹੀਂ ਗਿਆ। ਉਹ ਭਲਿਆ ਪੁਰਸ਼ਾ, ਆਇਆ ਤੂੰ ਗੁਰੂ ਕੇ ਲੰਗਰ ਚ ਹੈ ਤੇ ਗੱਲਾਂ ਆਈਲੈਟ ਦੀਆਂ ਕਰਦਾ ਹੈ। ਗੱਲਾਂ ਦੀ ਬਜਾਏ ਕਿਤੇ ਗੁਰਮੁਖੋ ਰਸਨਾ ਨੂੰ ਪਵਿੱਤਰ ਕਰ ਲਈ, ਵਾਹਿਗੁਰੂ ਵਾਹਿਗੁਰੂ ਕਿਆ ਕਰੀਏ। ਸਾਡੇ ਬਾਪੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਮਾਂ ਗੰਗਾ ਹੀ ਸਤਿਕਾਰਯੋਗ ਭੈਣ ਬੀਬੀ ਹਰਹਾ ਨੂੰ ਕਿਹਾ ਸੀ, ਰਸਨਾ ਜਪੇ ਨਾ ਨਾਮ, ਤੇਲ ਤੇਲ ਕਰ ਕੱਟ ਗਿਆ। ਜਿਹੜੀ ਰਸਨਾ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹਨੂੰ ਭੋਰਾ ਭੋਰਾ ਕਰਕੇ ਕੱਟ ਦੇਣਾ ਚਾਹੀਦਾ ਹੈ। ਇਹ ਰਸਨਾ ਦੋ ਪੱਖਾਂ ਚੋਂ ਆਉਂਦੀ, ਜਿਹੜੇ ਕਰਮ ਆਪਾਂ ਇੰਦਰੀਆਂ ਦੀ ਗਿਣਤੀ ਕਰਦੇ ਨਾ, ਦਸ ਇੰਦਰੇ, ਪੰਜ ਕਰਮ ਤੇ ਪੰਜ ਗਿਆਨ ਇੰਦਰੇ, ਜਿਹੜੀ ਰਸਨਾ ਇਹ ਗਿਆਨ ਇੰਦਰਾ ਵੀ ਹੈ ਅਤੇ ਕਰਮ ਇੰਦਰਾ ਵੀ ਹੈ। ਜਦੋਂ ਆਪਾਂ ਵੇਖਦੇ ਹਾਂ ਵੀ ਇਹ ਲੂਣ ਘੱਟ ਹੈ ਮਿੱਠਾ ਜ਼ਿਆਦਾ ਹੈ, ਇਹ ਅਨੁਭਵ ਕਰਦੇ ਹਾਂ, ਉਦੋਂ ਗਿਆਨ ਇੰਦਰੇ ਦਾ ਕੰਮ ਕਰਦੀ ਹੈ, ਗਿਆਨ ਇੰਦਰੇ ਦਾ। ਅਤੇ ਜਦੋਂ ਆਪਾਂ ਪ੍ਰਸ਼ਾਦਾ ਪਾਣੀ ਅੰਦਰ ਲੰਘਾਉਂਦੇ, ਉਦੋਂ ਕਰਮ ਇੰਦਰੇ ਦਾ ਕੰਮ ਕਰਦੀ ਹੈ। ਇਸ ਪਾਸੇ ਮੈਂ ਨਾ ਜਾਵਾਂ। ਮੇਰੇ ਪਾਤਸ਼ਾਹ ਕਹਿੰਦੇ, ਪੁੱਤਰ ਨਾਲ ਭਾਂਡੇ ਵੀ ਮਾਂਜਿਆ ਕਰ ਤੇ ਨਾਲ ਗੁਰਬਾਣੀ ਵੀ ਪੜਿਆ ਕਰ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, ਕਰਮ ਦੁੱਧ ਫੁਨ ਸੁਰਤ ਸਮਾਇਣ, ਹੋਏ ਨਾਰਾਜ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਰਾਫਲ ਕਾਮਾ, ਬਾਕੀ ਦੇ ਕੰਮ ਬੇਮਹਿਨਾ ਫਜੂਲ। ਜਪੋ ਤਾਂ ਏਕੋ ਨਾਮਾ, ਅਵਰ ਨਰਾਫਲ ਕਾਮਾ, ਇਹ ਮਨ ਇੰਤੀ ਹਾਥ ਕਰੋ। ਬੜਾ ਭਾਵਪੂਰਤ ਸ਼ਬਦ ਨੇ। ਟੀਨਟੀ ਦਾ ਭਾਵ ਹੁੰਦਾ ਹੈ। ਹੁਣ ਤਾਂ ਆਪਣੇ ਮਧਾਣੀਆਂ ਆ ਗਈਆਂ ਨੇ ਬਿਜਲੀ ਵਾਲੀਆਂ, ਅੱਗੇ ਸਾਡੀਆਂ ਬੀਬੀਆਂ ਧੀਆਂ ਭੈਣਾਂ ਲੱਕੜ ਦੀ ਮਧਾਣੀ ਵਰਤਦੀਆਂ ਅਤੇ ਉਹਦੇ ਚਹੁੰ ਪਾਸੀ ਰੱਸੀ, ਉਹਨੂੰ ਕਹਿੰਦੇ ਨੇਤਰਾ। ਉਸ ਨੇਤਰੇ ਨੂੰ ਪਕੜਨ ਵਾਸਤੇ ਦੋ ਕਲੀਆਂ ਹੁੰਦੀਆਂ ਸੋ ਉਹਨੂੰ ਬਾਣ 'ਚ ਲਿਖਿਆ ਇੰਟੀ, ਏੜੀ ਨੂੰ ਬਿਹਾਰੀ ਅਤੇ ਉੱਪਰ ਬਿੰਦੀ ਹੈ ਅੱਗੇ ਲੱਗੀ, ਅੱਗੇ ਟੈਂਕੀ ਨੂੰ ਬਿਹਾਰੀ। ਇੰਟੀ ਤੋਂ ਭਾਵ ਹੈ ਇਸ ਮਨ ਦੀਆਂ ਗੁੱਲੀਆਂ, ਇਸ ਮਨ ਨੂੰ ਗੁੱਲੀਆਂ ਬਣਾ ਕੇ ਫੜਨਾ ਕਰ। ਬਾਬੇ ਦੀ ਬੁੱਧੀ ਬੜੀ ਤੀਖਣ ਸੀ, ਕਹਿਣ ਲੱਗੇ ਮਹਾਰਾਜ ਗੁੱਲੀਆਂ ਦੋ ਹੁੰਦੀਆਂ ਨੇ ਅਤੇ ਮਨ ਇੱਕ ਹੈ। ਮਨ ਦੀ ਵਿਆਖਿਆ ਸਾਡੇ ਬਜ਼ੁਰਗਾਂ ਨੇ ਕੀਤੀ ਹੈ, ਵਡੇਰਿਆਂ ਨੇ, ਸਕਲਪੋ ਵਿਕਲਪੋ ਮਨਾ, ਕਦੇ ਚੰਗੀ ਕਲਪਨਾ ਆ ਜਾਣੀ ਅਤੇ ਕਦੇ ਮਾੜੀ ਕਲਪਨਾ ਆ ਜਾਣੀ। ਕਲਪਨਾ ਤਾਂ ਕਲਪਨਾ ਹੀ ਹੈ ਨਾ, ਕਿਸੇ ਨੂੰ ਕੈਦੀ ਕਰਨ ਲਈ ਸੋਨੇ ਦੀਆਂ ਹੱਥਕੜੀਆਂ ਮਾਰੀਆਂ ਜਾਣ ਅਤੇ ਲੋਹੇ ਦੀਆਂ ਮਾਰੀਆਂ ਜਾਣ, ਹੱਥਕੜੀਆਂ ਤਾਂ ਕੈਦ ਹੀ ਕਰਨਾ ਨਾ। ਜਦੋਂ ਬਾਦਸ਼ਾਹ ਦਾ ਪੁੱਤ ਕੈਦ ਹੋਵੇ ਨਾ, ਤੁਹਾਡੀ ਗਿਆਤ ਲਈ ਬੇਨਤੀ ਕਰ, ਮੈਂ ਪੜ੍ਹਿਆ ਜਦੋਂ ਮਹਾਰਾਜੇ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨੂੰ ਕੈਦ ਕੀਤਾ, ਉਹਨੂੰ ਸੋਨੇ ਦੀਆਂ ਹੱਥਕੜੀਆਂ ਮਾਰੀਆਂ ਗਈਆਂ, ਪਰ ਹੱਥਕੜੀ ਵੱਜੇਗੀ। ਇਸ ਕਰਕੇ ਬਾਬਾ ਬਾਪੂ ਕਹਿੰਦਾ ਹੈ, ਪਿਆਰਿਆ ਇਹਨਾਂ ਸੰਕਲਪਾਂ ਵਿਕਲਪਾਂ ਨੂੰ ਪਕੜ ਕੇ ਰੱਬ ਦਾ ਨਾਮ ਜਪਣਾ ਕਰ। ਇਹ ਸ਼ਬਦ ਗੁਰਦੇਵ ਨੇ ਪੜ੍ਹ ਕੇ ਸਮਝਾਇਆ। ਬਾਬਾ ਦੀਪ ਸਿੰਘ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਹੱਥ ਰੱਖਿਆ, ਹਜ਼ੂਰ ਨੇ ਰਹਿਮਤ ਕਰਕੇ ਨਿਵਾਜ ਦਿੱਤਾ ਆਪਣੇ ਪਿਆਰੇ ਗੁਰਸਿੱਖ ਨੂੰ। ਕਿਉਂਕਿ ਆਪਾਂ ਪੜ੍ਹਦੇ ਹਾਂ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਧਾ ਰਹੇ ਹੋ, ਕਟਾਖ ਤੋਂ ਭਾਵ ਨਿਗਾਹ ਭਰ ਕੇ ਵੇਖਣਾ। ਸਮਾਂ ਆਪਣੀ ਚਾਲ ਚੱਲਿਆ, ਜਦੋਂ 1704 ਦੇ ਵਿੱਚ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ, ਉਦੋਂ ਸਾਡੀਆਂ ਸਤਿਕਾਰਯੋਗ ਮਾਤਾਵਾਂ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਬਾਬਾ ਮਨੀ ਸਿੰਘ, ਬਾਬਾ ਜਵਾਹਰ ਸਿੰਘ, ਬਾਬਾ ਦੀਪ ਸਿੰਘ, ਗੁਰੂ ਕੇ ਲਾਲ ਇਹ ਦਿੱਲੀ ਚਲੇ ਗਏ। ਉਪਰੰਤ ਮਾਤਾਵਾਂ ਦੀ ਆਗਿਆ ਦੇ ਨਾਲ ਬਾਬਾ ਦੀਪ ਸਿੰਘ ਜੀ ਨਗਰ ਆ ਗਏ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦਮਦਮਾ ਸਾਹਿਬ ਗੁਰੂ ਕੀ ਬਾਣੀ ਰਸਨਾ ਤੋਂ ਉਚਾਰੀ ਔਰ ਗੁਰਬਾਣੀ ਦੇ ਅਰਥ ਪੜ੍ਹਾਏ, ਉਦੋਂ ਅਚੇਚੇ ਤੌਰ 'ਤੇ ਸਿਨੇਹਾ ਭੇਜ ਕਰਕੇ ਜਿਹੜੇ ਗੁਰੂ ਕੀ ਬਾਣੀ ਨਾਲ ਜੁੜੀਆਂ ਹੋਈਆਂ ਪਵਿੱਤਰ ਆਤਮਾ ਸਨ ਉਹਨਾਂ ਨੂੰ ਬੁਲਾਇਆ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੇ ਅਰਥਾਂ ਦੀ ਰਹਿਮਤ ਕਰਕੇ ਇਹਨਾਂ ਨੂੰ ਨਿਵਾਜਿਆ। ਸਮੇਂ ਦੇ ਨਾਲ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਬਣ ਗਏ। ਸਮਾਂ ਨਹੀਂ ਕਿ ਮੈਂ ਸਾਰਾ ਵਿਸਤਾਰ ਸਹਿਤ ਵਿਚਾਰ ਸਾਂਝੇ ਕਰਾਂ। ਜਿਹੜੀ ਵਿਸ਼ੇਸ਼ ਤੌਰ 'ਤੇ ਵਿਚਾਰ ਕਰਨ ਵਾਲੀ ਹੈ ਉਹ ਇਹ ਹੈ ਕਿ ਜਦੋਂ ਬੱਲੋ ਘੈੜ, ਬੜਾ ਮਸ਼ਹੂਰ ਐਡ ਹੈ, ਕੋਈ ਬਜ਼ੁਰਗਾਂ ਕੋਲ ਆਮ ਸੁਣੀਦਾ ਸੀ ਬੱਲੋ ਘੈੜ, ਆਹ ਗੱਲ ਹੋਈ। ਬੱਲੋ ਘੈੜ ਦੇ ਉੱਪਰ ਅਹਿਮਦ ਸ਼ਾਹ ਅਬਦਾਲੀ ਸਾਡੇ ਦੇਸ਼ ਦੀਆਂ ਨੌਜਵਾਨ ਧੀਆਂ ਭੈਣਾਂ ਗੱਭਰੂਆਂ ਨੂੰ ਬੰਦੀ ਬਣਾ ਕਰਕੇ ਲਿਜਾ ਰਿਹਾ ਸੀ। ਗੁਰੂ ਕੇ ਸਿੰਘਾਂ ਨੂੰ ਪਤਾ ਲੱਗਾ ਅਤੇ ਇਹਨਾਂ ਬੱਲੋ ਘੈੜ ਦੇ ਉੱਪਰ ਹਮਲਾ ਕੀਤਾ। ਮੈਂ ਤੀਜੀ ਜਮਾਤ ਵਿੱਚ ਸੋਹਣ ਸਿੰਘ ਸੀਤਲ ਦੀ ਪੁਸਤਕ ਪੜ੍ਹੀ ਸੀ, ਸੀਤਲ ਹਲਾਰੇ, ਉਹਦੇ 'ਚ ਪੜ੍ਹਿਆ ਸੀ ਵੀ ਜਦੋਂ ਇੱਕਦਮ ਇਹਨਾਂ ਨੇ ਹਮਲਾ ਕੀਤਾ, ਤੁਰਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹਨਾਂ ਨੇ ਜਿਹੜੀਆਂ ਉਹ ਦੇਗਾਂ ਤਿਆਰ ਸਨ ਉਹਨਾਂ ਵਿੱਚ ਕਿਰਪਾਨ ਫੇਰ ਕਰਕੇ ਗੁਰੂ ਕਾ ਲੰਗਰ ਜਾਣ ਕਰਕੇ ਛਕਿਆ। ਮੈਂ ਸੋਹਣ ਸਿੰਘ ਸੀਤਲ ਦੀ ਪੁਸਤਕ ਪੜ੍ਹੀ, ਆਪਣੇ ਕੋਲੋਂ ਨਹੀਂ ਕਹਿ ਰਿਹਾ। ਉਪਰੰਤ ਜਿਹੜੀਆਂ ਉਹ ਬੀਬੀਆਂ ਭੈਣਾਂ ਸਨ, ਵੀਰ ਸਨ, ਉਹਨਾਂ ਨੂੰ ਮੁਕਤ ਕੀਤਾ, ਕਰਾਇਆ, ਖਰਚੇ ਦੇ ਕਰਕੇ ਉਹਨਾਂ ਦੇ ਕਰੀਮ ਪਹੁੰਚਾਇਆ, ਡਿਊਟੀਆਂ ਲਾਈਆਂ ਸਿੰਘਾਂ ਦੀਆਂ, ਔਰ ਉਹਨਾਂ ਵਿੱਚ ਚੰਬੇ ਦੇ ਰਾਜੇ ਦੀ ਬੇਟੀ ਵੀ ਸੀ ਜਿਹੜੀ ਪਹਾੜੀ ਰਾਜਸਥਾਨ ਹੈ ਨਾ, ਉਹਨਾਂ 'ਚ ਕਿਰਿਆਸਤ ਹੈ ਚੰਬਾ। ਉਹ ਨੌਜਵਾਨ ਬੇਬੇ ਸੀ ਅਤੇ ਬਾਬੇ ਦੇ ਗਲ ਲੱਗ ਕਰਕੇ ਪੁੱਭਾਂ ਮਾਰ ਕੇ ਉਹ ਬੀਬੀ ਰੋਈ, ਮੈਨੂੰ ਮੇਰੇ ਪਰਿਵਾਰ ਨੇ ਪਰਿਵਾਰ ਨਹੀਂ ਕਰਨਾ, ਮੈਂ ਤੁਰਕਾਂ ਦੀ ਰਾਸ ਵਿੱਚ ਰਹੀ ਹਾਂ, ਮੈਨੂੰ ਕਿਸੇ ਨੇ ਪੁੱਛਣਾ ਨਹੀਂ, ਪਤਾ ਨਹੀਂ ਮੇਰੇ ਨਾਲ ਕਿਵੇਂ ਬੀਤੇਗੀ। ਬਾਬਾ ਦੀਪ ਸਿੰਘ ਨੇ ਬੀਬੀ ਨੂੰ ਦਿਲਾਸਾ ਦਿੱਤਾ, ਕਹਿਣ ਲੱਗੇ ਧੀਏ ਉਹ ਚਿੰਤਾ ਦਾ ਜ਼ਮਾਨਾ ਚਲਾ ਗਿਆ, ਹੁਣ ਗੁਰੂ ਪੰਥ ਹੈ, ਗੁਰੂ ਪੰਥ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਣ ਵਾਲਾ। ਤੂੰ ਕਹਿੰਦੀ ਮੈਨੂੰ ਕੌਣ ਪੁੱਛੇਗਾ, ਭਲਾ ਤੂੰ ਦੱਸ ਵੀ ਭਲਾ ਪਿਓ ਧੀ ਨੂੰ ਪੁੱਛਦਾ ਨਹੀਂ, ਮੈਂ ਤੈਨੂੰ ਆਪਣੀ ਧੀ ਜਾਣਾਂਗਾ, ਧੀ ਤੂੰ ਮੇਰੀ ਧੀ ਹੋਈਓ। ਇਹ ਹੈ ਕਰੈਕਟਰ। ਇੱਕ ਨੌਜਵਾਨ ਬੀਬੀ ਗਲੇ ਲੱਗ ਕੇ ਰੋਂਦੀ ਹੈ ਅਤੇ ਬਾਬਾ ਦੀਪ ਸਿੰਘ ਨੇ ਆਖਿਆ ਤੂੰ ਮੇਰੀ ਧੀ ਹੋਈਓ, ਮੈਂ ਤੈਨੂੰ ਧੀ ਜਾਣ ਕੇ ਵਿਆਹਾਂਗਾ। ਇਹ ਸਭ ਤੋਂ ਮਹਾਨ ਗੱਲ ਹੈ ਵੀ ਗੁਰਮੁਖੋ ਸਿੱਖ ਦਾ ਕਰੈਕਟਰ, ਬਾਬੇ ਦੀਪ ਸਿੰਘ ਦਾ ਕਰੈਕਟਰ। ਮੈਂ ਆਮ ਗੱਲ ਕਹਿੰਦਾ ਹੁੰਦਾ, ਸਾਡੀਆਂ ਕੋਠੀਆਂ ਪੱਕੀਆਂ, ਸਾਡੇ ਦਿਲ ਪੱਥਰ ਹੋ ਗਏ, ਸਾਡੀਆਂ ਕੋਠੀਆਂ ਦੇ ਰੰਗ ਚਿੱਟੇ, ਸਾਡੇ ਦਿਲ ਕਾਲੇ ਹੋ ਗਏ। ਆਪਾਂ ਪਿੰਡ ਦੀ ਧੀ ਨੂੰ ਵੀ ਆਪਣੀ ਧੀ ਨੂੰ ਨਹੀਂ ਧੀ ਨਹੀਂ ਕਹਿੰਦੇ, ਭਰਾ ਦੀ ਧੀ ਨੂੰ ਵੀ ਕਹਿੰਦੇ ਮੇਰੀ ਭਤੀਜੀ ਲੱਗਦੀ, ਭਰਾ ਭਰਾ ਦੀ ਧੀ ਭਤੀਜੀ ਧੀ ਨਹੀਂ ਹੋ ਸਕਦੀ। ਗੁਰਮੁਖੋ ਆਪਾਂ ਗੁਰੂ ਕੇ ਸਿੱਖ ਹਾਂ। ਮੈਂ ਬਾਬਾ ਦੀਪ ਸਿੰਘ ਦੇ ਜਨਮ 'ਤੇ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂ, ਧੀ ਦੁਸ਼ਮਣ ਦੀ ਹੋਵੇ ਤਾਂ ਸਾਡੀ ਧੀ ਹੈ, ਭੈਣ ਵੈਰੀ ਦੀ ਹੋਵੇ ਤਾਂ ਸਾਡੀ ਭੈਣ ਹੈ, ਪਰ ਬੇਟੀ ਕੋ ਬੇਟੀ ਜਾਣੇ, ਪਰ ਮਾਤਾ ਕੋ ਮਾਤ ਬੁਖਾਨੇ। ਪਰਾਈ ਮਾਂ ਕਿਸੇ ਦੀ ਸਾਡੀ ਮਾਂ, ਪਰਾਈ ਧੀ ਕਿਸੇ ਦੀ ਸਾਡੀ ਧੀ। ਸਿੱਖਾ ਇਹ ਸਿੱਖ ਦਾ ਕਰੈਕਟਰ ਹੈ, ਔਰ ਕਰੈਕਟਰ ਇੰਨਾ ਮਹਾਨ ਹੈ, ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਸਾਰੀਆਂ ਚੀਜ਼ਾਂ ਗੁਰਮੁਖੋ ਪਰਮਾਤਮਾ ਤੋਂ ਥੱਲੇ, ਅੱਗੇ ਪੌੜੀਆਂ ਦਾ ਜ਼ਮਾਨਾ ਸੀ, ਹੁਣ ਲਿਫਟ ਆ ਗਈ ਹੈ। ਜੇ ਸੱਚੇ ਤੱਕ ਪਹੁੰਚਣਾ ਹੈ ਤਾਂ ਗੁਰਮੁਖਾ ਆਪਣੇ ਕਰੈਕਟਰ ਦੀ ਲਿਫਟ ਬਣਾ ਕਰਕੇ ਸੱਚੇ ਤੱਕ ਪਹੁੰਚ, ਤੇਰਾ ਜੀਵਨ ਇੰਨਾ ਉੱਚਾ ਹੋਵੇ। ਬਰਾਬਰ ਦੀ ਭੈਣ, ਛੋਟੀ ਧੀ ਅਤੇ ਵੱਡੀ ਨੂੰ ਮਾਂ ਕਰਕੇ ਜਾਣ। ਇਹ ਮੈਂ ਬਾਬਾ ਦੀਪ ਸਿੰਘ ਦੇ ਜਨਮ ਦਿਨ 'ਤੇ ਆਪਣੇ ਵੱਲੋਂ ਆਪਣੇ ਭਾਈਚਾਰੇ ਨੂੰ ਨਿਮਰਤਾ ਸਹਿਤ ਗੁਰੂ ਕਾ ਸਿੱਖ ਹੋਣ 'ਤੇ ਬੇਨਤੀ ਕਰਾਂਗਾ। ਜਿਨ੍ਹਾਂ ਨੂੰ ਯਾਦ ਕਰ ਰਿਹਾ ਨਾ, ਉਹਨਾਂ ਕੋਲ ਬਾਣੀ ਸੀ, ਉਹਨਾਂ ਕੋਲ ਬਾਣਾ ਸੀ, ਉਹਨਾਂ ਕੋਲ ਕਰੈਕਟਰ ਸੀ, ਔਰ ਉਸ ਬਾਣੀ ਬਾਣੀ 'ਤੇ ਕਰੈਕਟਰ ਕਰਕੇ ਉਹ ਮਹਾਂਪੁਰਸ਼ ਪੂਜੇ ਗਏ। ਅਤੇ ਵਿੱਚੋਂ ਨੁਕਤਾ ਚੀਨੀ ਵਾਲੇ ਕਹਿਣਾ ਵੀ ਗਿਆਨੀ ਜੀ ਨੇ ਅੱਜ ਪ੍ਰਸੰਗ ਹੀ ਨਹੀਂ ਸੁਣਾਇਆ ਸ਼ਹੀਦੀ ਦਾ। ਗੁਰਮੁਖੋ ਵਿਆਹ ਦੇ ਮੌਕੇ 'ਤੇ ਲਾਣੀਆਂ ਦਾ ਪਾਠ ਨਹੀਂ ਕਰੀਦਾ, ਉਦੋਂ ਘੋੜੀਆਂ ਪੜ੍ਹੀ ਦੀਆਂ ਨੇ, ਲਾਵਾਂ ਦਾ ਪਾਠ ਕਰੀਦਾ। ਇਸ ਕਰਕੇ ਅੱਜ ਦੇ ਦਿਨ ਕੇਵਲ ਅਤੇ ਕੇਵਲ ਆਪਾਂ ਨੂੰ ਬਾਕੀ ਦੇ ਪੱਖ ਦੀ ਵਿਚਾਰ ਕਰਨੀ ਚਾਹੀਦੀ, ਸ਼ਹੀਦੀ ਦੇ ਵਾਲੇ ਦਿਹਾੜੇ ਸ਼ਹੀਦੀ ਦੀ ਕਰਨੀ ਚਾਹੀਦੀ। ਇਹ ਮੈਂ ਸ਼ੰਕਾਵਾਦੀਆਂ ਨੂੰ ਬੇਨਤੀ ਕਰਾਂ। ਹੁਣ ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਦੇ ਸ਼ਬਦ ਦੀ ਭੂਮਿਕਾ ਇਹ ਦੱਸਦੇ ਹਨ ਕਿ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਗੁਰਤਾ ਗੱਦੀ 'ਤੇ ਸਵਾਏ ਮਾਨ ਕਰ ਦਿੱਤਾ, ਅਤੇ ਬਾਬਾ ਪ੍ਰਿਥੀ ਚੰਦ ਨੇ ਸਰਕਾਰ ਕੋਲ ਜਾ ਕਰਕੇ ਸ਼ਿਕਾਇਤ ਕੀਤੀ ਵੀ ਮੈਂ ਵੱਡਾ ਹਾਂ, ਮੇਰਾ ਗੁਰਤਾ ਗੱਦੀ ਦਾ ਹੱਕ ਬਣਦਾ ਹੈ, ਜਿਹੜੀ ਉਹਦੇ ਨਾਲ ਵਾਪਰੀ ਉਹ ਵੀ ਸਤਿਗੁਰੂ ਪਾਤਸ਼ਾਹ ਨੇ ਇੱਥੇ ਦੱਸੀ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਪੱਖ ਦੇ ਬਹਾਨੇ ਦੇ ਨਾਲ ਸਾਨੂੰ ਅਧਿਆਤਮਕ ਅੰਤਰੀ ਪੱਖ ਤੋਂ ਵੀ ਜਾਣੂ ਕਰਾਇਆ, ਜਿਵੇਂ ਹਜ਼ੂਰ ਕਿਰਪਾ ਕਰਦੇ ਨੇ। ਅਖਰੀ ਵਾਰ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਾ ਦੇ।
ਸੋ ਪੰਚਮ ਪਾਤਸ਼ਾਹ ਮਹਾਰਾਜ ਤੀਸਰੇ ਘਰ ਸਰਤਾਲ ਦੇ ਵਿੱਚ ਇੱਕ ਤੋਂ ਜ਼ਿਆਦਾ ਹੋਣ ਕਰਕੇ ਚੌਪਦੇ ਲਿਖਿਆ ਨੇ। ਮੈਂ ਇਸ ਵੀਰ ਦਾ ਧੰਨਵਾਦ ਕਰਾਂ ਵੀ ਇਹਨੇ ਬਹੁਤ ਧਿਆਨ ਨਾਲ ਪਾਠ ਕੀਤਾ ਹੈ। ਆਮ ਕਰਕੇ ਆਪਾਂ ਚੌਪ ਦੇ ਪੜ੍ਹਦੇ ਹਾਂ ਅਤੇ ਬਣਦਾ ਨਹੀਂ। ਚੌ ਅਚਾਰਨ ਦੇ ਮੱਖ ਦੇ ਡੈਖ ਅਤੇ ਪਦੇ ਭਾਵ ਚਾਰ ਚਾਰ ਪਦਿਆਂ ਵਾਲੇ ਸ਼ਬਦ ਇੱਕ ਹੁੰਦਾ ਤਾਂ ਹੋਣਾ ਸੀ ਚੌ ਪਦਾ। ਪੰਚਮ ਪਾਤਸ਼ਾਹ ਮੇਰੇ ਮਾਲਕ ਤੀਜੇ ਕਰ ਸੁਰਤਾਲ ਦੇ ਵਿੱਚ ਚਾਰ ਚਾਰ ਪਦਿਆਂ ਵਾਲੇ ਸ਼ਬਦ ਉਚਾਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ, ਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੋਵੇਗੀ।
ਮਿਲ ਪੰਚਹ ਨਹੀਂ ਸਹਸਾ ਚੁਕਾਇਆ,
ਮੈਂ ਸਮੇਂ ਦੇ ਮੁਤਾਬਕ ਇਹਦੇ ਅਰਥ ਇਕੱਠੇ ਕਰੀ ਚੱਲਾਂ। ਜਿਹੜੇ ਮੁਖੀ ਸਨ ਉਹਨਾਂ ਨੇ ਉਹਦੇ ਸੰਸੇ ਦੀ ਨਿਵਿਰਤੀ ਨਹੀਂ ਕੀਤੀ। ਇਹਦਾ ਅੰਤਰੀਵ ਅਧਿਆਤਮ ਪੱਖ ਇਹ ਹੈ, ਜਿਹੜੇ ਆਪਣੇ ਆਪ ਨੂੰ ਸ੍ਰੇਸ਼ਟ ਪੰਡਿਤ ਜਾਣਦੇ ਹਨ, ਪੰਡਿਤ ਤੋਂ ਪਾਵੰਦਾ ਵਿਦਵਾਨ, ਪੰਡਿਤ ਕੋਈ ਕੌਮ ਜਾਤੀ ਨਹੀਂ। ਵੈਸੇ ਗੁਰਮਤਿ ਦੇ ਮੁਤਾਬਕ ਪੰਡਿਤ ਬਣਨਾ ਔਖਾ ਹੈ। ਗੁਰਮਤਿ ਕਹਿੰਦੀ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੁਧ ਹੈ। ਪਰ ਇੱਥੇ ਕੇਵਲ ਅਤੇ ਕੇਵਲ ਵਿਦਵਾਨਾਂ ਦੀ ਬਾਤ ਹੈ, ਜਿਹੜੇ ਵਿਦਵਾਨ ਨੇ ਉਹ ਵੀ ਗੁਰਮੁਖੋ ਸਾਡੇ ਸੰਸਿਆਂ ਦੀ ਨਿਵਿਰਤੀ ਨਹੀਂ ਕਰ ਸਕਦੇ।
ਸਿੱਖਦਾਰੋ ਨਹਿ ਪਤੀ ਆਇਆ,
ਇਸ ਪ੍ਰਕਾਰ ਪਹਿਲਾਂ ਤਾਂ ਮੁਖੀਆਂ ਨੂੰ ਮਿਲਿਆ ਅਤੇ ਮੁੜ ਕੇ ਜਿਹੜੇ ਥਾਣੇਦਾਰ ਸਨ ਜਿਨ੍ਹਾਂ ਦਾ ਕੰਮ ਸੀ ਲਾ ਐਂਡ ਆਰਡਰ ਨੂੰ ਕਾਇਮ ਰੱਖਣਾ, ਉਹ ਵੀ ਉਹਨੂੰ ਪਤੀਜ ਨਾ ਪਤਿਆ ਨਾ ਸਕੇ। ਕਹਿਣ ਲੱਗੇ ਬਾਬਾ ਜੀ ਇਹ ਚੱਖਾ ਨਾ ਮਾਰੋ, ਤੁਹਾਡੇ ਪਿਤਾ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ ਹੋਇਆਂ ਤੁਹਾਡੇ ਭਰਾ ਨੂੰ ਗੁਰਦਾ ਗੱਦੀ ਦਿੱਤੀ ਅਤੇ ਤੁਹਾਡਾ ਹੱਕ ਨਹੀਂ ਬਣਦਾ। ਇਸ ਕਰਕੇ ਉਹਨਾਂ ਤੋਂ ਵੀ ਨਾ ਭਤੀਜਿਆ। ਇਹਦਾ ਅੰਤਰੀਵ ਅਧਿਆਤਮਕ ਆਪਣੇ ਪੱਖ ਲਈ ਇਹ ਹੈ ਕਿ ਜਿਹੜੇ ਜੋਤਸ਼ੀ ਨੇ ਇਹ ਵੀ ਜੇ ਆਪਾਂ ਆਖੀਏ ਵੀ ਮਨ ਨੂੰ ਤ੍ਰਿਪਤ ਕਰ ਦੇਣਗੇ ਤਾਂ ਨਹੀਂ ਕਰਨਗੇ। ਗੁਰਮੁਖੋ ਰਾਸ਼ੀ ਇੱਕ ਹੈ ਔਰ ਉਸੇ ਨਾਂ ਵਾਲਾ ਇੱਕ ਥਾਂ 'ਤੇ ਬੰਦਾ ਮੌਜਾਂ ਕਰਦਾ ਅਤੇ ਇੱਕ ਬੰਦੇ ਨੂੰ ਆਪਣੀ ਰੋਟੀ ਲੈਣੇ ਦੇਣੇ ਪਏ ਨੇ। ਆ ਕਈਆਂ ਨੂੰ ਰਾਸ਼ੀ ਵੇਖਣ ਦਾ ਬੜਾ ਸ਼ੌਕ ਹੈ, ਬੜਾ ਚਸਕਾ ਹੈ, ਅਖਬਾਰ ਲੈਂਦਿਆਂ ਸਰ ਇਉਂ ਫੜਨਗੇ, ਪਤਾ ਨਹੀਂ ਲਾਟਰੀ ਨਿਕਲ ਆਉਣੀ, ਕਹਿਣਗੇ ਮੇਰੀ ਰਾਸ਼ੀ ਵੇਖ ਵੀ ਪਤਾ ਨਹੀਂ ਰਾਸ਼ਟਰਪਤੀ ਬਣ ਜਾਏ ਧੂਣੇ ਹੀ ਭੁਲੇਖਾ ਸਾਨੂੰ। ਜੇ ਜੋਤਸ਼ੀ ਦੂਜਿਆਂ ਨੂੰ ਦੱਸਦੇ ਨੇ ਵੀ ਤੇਰਾ ਗ੍ਰਹਿ ਟੱਲ ਜਾਏਗਾ ਅਤੇ ਆਹ ਕਰ ਅਤੇ ਆਹ ਭੁੱਖੇ ਕਿਉਂ ਮਰਦੇ ਨੇ, ਇਹ ਭੁਲੇਖਾ ਸਾਨੂੰ। ਇਹ ਤਾਂ ਗੱਲ ਗੁਰਮੁਖੋ ਕੇਵਲ ਅਤੇ ਕੇਵਲ ਗੁਰੂ ਪਰਮੇਸ਼ਵਰ ਕੋਲੋਂ ਬਣਨੀ ਹੈ। ਕਰਤਾਪੁਰ ਖਲੋਆ ਵਾਲ ਨਾ ਮੰਗਾਵਾ, ਸਾਡੀ ਗੱਲ ਬਣਨੀ ਦੋਵੇਂ ਥਾਪ ਰੱਖੇ ਗੁਰਸੂਰੇ, ਸਾਡੀ ਗੱਲ ਬਣਨੀ ਹੈ ਗੁਰੂ ਕੋਲੋਂ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ। ਇਸ ਪ੍ਰਕਾਰ ਜਿਹੜੇ ਜੋਤਸ਼ੀ ਇਤਿਹਾਸਕ ਨੇ ਉਹ ਵੀ ਉਹਦੇ ਮਨ ਨੂੰ ਪਤਿਆ ਨਾ ਸਕੇ।
ਉਮਰਾਵਹੋ ਆਗਾ ਝੇਰਾ,
ਉਹਦੇ ਤੋਂ ਬਾਅਦ ਜਿਹੜੇ ਹੋਰ ਮੁਖੀ ਸਨ ਉਹਨਾਂ ਦੇ ਅੱਗੇ ਆਪਣਾ ਝੇੜਾ ਰੋਣਾ ਕੀਤਾ ਵੀ ਮੈਨੂੰ ਆਹ ਪਰੇਸ਼ਾਨੀ ਹੈ। ਇਸੇ ਪ੍ਰਕਾਰ ਸਾਡੇ ਮਰਾਵ ਕਿਹੜੇ ਨੇ, ਜਿਹੜੇ ਪਰਮੇਸ਼ਰ ਨਾਲ ਜੁੜੇ ਹੋਏ ਪਵਿੱਤਰ ਆਤਮਾ ਹਨ। ਜਿਵੇਂ ਸਾਡੇ ਵਡੇਰਿਆਂ ਨੇ ਗੁਰੂ ਕੀਰਦਾਸ ਦੇ ਵਿੱਚ ਬੜੇ ਬਕੀਮਤੇ ਸ਼ਬਦ ਐਡ ਕੀਤੇ ਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਜਿਹੜੇ ਨਾਮ ਦੇ ਨਾਲ ਜੁੜੀਆਂ ਹੋਈਆਂ ਆਤਮਾ ਹਨ, ਜਦੋਂ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੇ ਅੱਗੇ ਆਪਣੀ ਆਤਮ ਵੇਦਨ ਦੱਸਾਂਗੇ
ਤਾਂ
ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੇ ਕਹਿਣਾ ਗੁਰਮੁਖਾ ਥਾਂ ਥਾਂ ਤੇ ਭੜਕਣਾ, ਰਾਜੇ ਰਾਮ ਨੂੰ ਮਿਲ। ਕਿਹੜਾ ਰਾਜਾ ਰਾਮ? ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤਵਾਜਾ। ਜਿਹੜਾ ਰਮਿਆ ਹੋਇਆ ਰਾਮ ਹੈ, ਜਿਹੜਾ ਸਾਰਿਆਂ ਤੋਂ ਉੱਪਰ ਸੁਪਰੀਮ ਪਾਵਰ ਹੈ, ਉਹਦੇ ਨਾਲ ਜੁੜ ਤੇ ਤੇਰੀਆਂ ਕਲਪਨਾ ਤੇਰੀ ਭੜਕਣਾ ਦੂਰ ਹੋ ਜਾਏਗੀ।
ਅਬ ਢੂਡਨ ਕਤੋ ਨਾ ਜਾਏ,
ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਨਾਲ ਜੁੜ ਗਏ ਉਹਨਾਂ ਨੂੰ ਕਿਤੇ ਮੁੜ ਕੇ ਲੱਭਣ ਜਾਣ ਦੀ ਲੋੜ ਨਹੀਂ, ਢੂਡਣ ਤੋਂ ਭਾਵ ਲੱਭਣਾ।
ਗੋਬਿੰਦ ਭੇਟੇ ਗੁਰ ਗੋਸਾਈ,
ਪਰ ਇਹ ਮਸਲਾ ਹੱਲ ਕਦੋਂ ਹੋਇਆ, ਜਦੋਂ ਪਰਮੇਸ਼ਰ ਰੂਪ ਗੁਰੂ ਨਾਲ ਸਾਡਾ ਮਿਲਾਪ ਹੋਇਆ, ਜੋ ਸੰਸਾਰ ਦਾ ਮਾਲਕ ਹੈ,
ਰਹਾਉ
ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਆਇਆ ਪ੍ਰਭ ਦਰਬਾਰਾ,
ਜਦੋਂ ਇਹ ਗੁਰਮੁਖੋ ਜੀਵ ਇਹ ਪਰਮੇਸ਼ਰ ਦਾ ਪਿਆਰਾ परमेश्वर दी शरण विच आवेगा, वाहिगुरु दी शरण विच आएगा
तां सगले मिटे पुकारा,
आटोमैटिकली सुभाविक जिहड़ियां साडियां कल्पना ने मन दी भटकणा ए मिट जावेगी, खत्म हो जावेगी, हो जांदी है।
लभद आपणी पाई,
ए गुरमुखा जिहड़े तेरी आपणी परा रबद है ना, ओ मिलेगी तेनू। इत्थे आपां गुरमुखो हथियार सुट देने आ, आपां कहने ज्ञानी जी कर्मां च होवेगा ते आपे मिल जाएगा, ठीक है गुरमुखो, पर आपां पिछले साल कणक बीजी ते ऐतकी खा रहे हां, जिहड़ी हुण बीजी ये अगे खावांगे। मैं छोटा जिहा सां, साडे पिंड दुकान दे उपर दो बजुर्ग आपस में गल कर रहे सां, मेरे मन ते बड़ा गहरा असर होया ते मैनूं भुल्ले नहीं। मेरे ख्याल भी 60 साल तो पुरानी गल होगी, मैनूं बजुर्गां दे नां भी चेते ने। उन्होंने सुभाविक गल्लां करदे सन अध्यात्मक, ते उन्होंने आपस में एक गल कही, वो विचार उन्होंने बाणी विच नहीं है वाधू, पर है बड़े भावपूर्त। वो ये सन, दिल्ली के व्यापारियों ने सौदा बिगाड़ दिया, दिल्ली के व्यापारी ने, मैनू सारा बंद चेते आ गया, पूब का कमाया आगरे में खाया, बाणी दी पंक्ति नहीं, पूब का कमाया आगरे में खाया, दिल्ली के व्यापारियों ने सौदा बिगाड़ दिया। वो जिन्हें पंक्तियां पढ़िया सन, वो दूजे नूं अर्थ करके समझ आ रहा सी, पूर्व तो पावड़ा पहली, पूर्व का भाव है पूर्वले कर्म, आगरे तो भाव अगे आगे खाधे, पूर्व का कमाया आगरे में खाया, दिल्ली के व्यापारियों ने दिल्ली के पास साढ़े मन का अतराज चढ़ा। इतने जे आप मंजी साहब बैठे तो इतने कथा चलती है, बेराम होंगे बाहर जाके सौने, बाहर जाके इनू कहिंदे दिल्ली के व्यापारी। इस प्रकार मेरे पातशाह कहिंदे ने, प्यारिया ए तेरी परा रबद मुताबक मिलना, पर परा रबद बनाउण लई तैनू गुरु के चरणा च आउणा पएगा। बीबी सुलखणी दी परारब्ध पुत्र नहीं सी, लेकिन गुरु दे चरणा च आई ते मेरे गुरदेव ने 7 पुत्र दे के नवाजिया उन्हूं। इस करके जो आपां गुरु दे दर ते आवांगे ना, ते साडी परारब्ध दे मुताबक सानू नाम दात मिल सकती है।
तां कत आवै कत जाए,
जिन्हां नूं गुरमुखो गुरु दी रहमत प्राप्त हो गई, नाम दी दात मिल गई, फिर किन्ने आना ते किन्ने जाना, ए गेड़ा मुक गया।
तह साच न्याय न बेरा,
उस परमेश्वर ते गुरु दे कर गुरमुख सच्चा न्याय है, किसी प्रकार दा पक्षपात नहीं।
ऊहा साम ठाकुर साम चेरा,
उथे भाई को मालक ते भावे को सेवक, उथे बराबर हन, सम तों पाप बराबर हन।
अंतर जामी जाना,
उची उची बोलन दी लोड़ कोई नहीं प्यारिया, ओ अंदर दी जानदा है वाहिगुरु।
बिन बोलत आप पछाना,
ओ बिना बोलन तो आपने आप पछाण लैंदा पे दे अंदर दी वेदना की है। आपां पढ़दे बिन बोलदिया सब के जानदा, किश आगै कीचे अरदास,
सर्ब थान को राजा।
सो जिहड़ा हिंदुस्तान दा प्रधानमंत्री दी इंडिया विच चलदी है, रशिया च नहीं चलेगी। जेड़ा अमरीका दा राष्ट्रपति ओदी उथे चलदी, साडे नहीं चलेगी। लेकिन जेड़ा वाहिगुरु है ना, वो हर थां दा राजा, उन्हूं कहिंदे ने ओमनी पोटेंट ते ओमनी प्रजेंट, हर थां ते हाजर नाजर ते हर थां ते सर्वशक्तिमान है, सारिया थावां दा राजा जानना करो।
तह अनहद शब्द अगाजा,
वो अपनी बिरती नूं संकोच करके अंतरमुख कर, आटोमैटिकली गुरमुखा हद तो रायत तेरे अंदर चिंतन चलेगा, सिमरन दे वाजे वजणगे।
तिस पह क्या चतुराई,
एदी बड़ी लंबी चौड़ी व्याख्या। गुरमुख कुंदा आत ते कुंदा अनाथ, लफ्ज आया अनहद। आत तो भाव हुंदा आपां मेहनत करके वाजे वजा रहे हां, एक हथ नूं दूजे ते मारिया ते आवाज आएगी, ढोलक पई ते आपां उपर हथ मारिया ते आवाज आएगी। लेकिन अनहद भाव हुंदा कंटीन्यूसली लगातार एक राह चलना, जिहड़ा वजाया ना वजे। जदों मनुख चिंतन करेगा ना, ਇਹ ਕਹਿੰਦੀ ਕੰਟੀਨਿਊਸਲੀ ਲਗਾਤਾਰ ਇੱਕ ਰਸ ਜਿਹਨੂੰ ਆਪਾਂ ਕਹਿੰਦੇ ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰਸ਼ਬਦੀ ਗੋਬਿੰਦ ਗੱਜਿਆ ਅਤੇ ਨਾਲ ਥੋੜ੍ਹੀ ਜਿਹੀ ਖਿੱਚਣ ਕਰ ਸਭ ਧੰਨ ਕਹੋ ਗੁਰਸਤਿਗੁਰੂ ਗੁਰਸਤਿਗੁਰੂ ਜਿੱਤ ਮਿਲ ਹਰ ਪੜਦਾ ਕੱਜਿਆ। ਸੋ ਇਸ ਪ੍ਰਕਾਰ ਜਿਹੜੀਆਂ ਸਾਰੀਆਂ ਉਲਟਾਂ ਛੱਡ ਕੇ ਵਾਹਿਗੁਰੂ ਦੇ ਦਰ ਵਿੱਚ ਆਏ ਨੇ ਉਹਨਾਂ ਦੇ ਅੰਦਰ ਇੱਕ ਰਸ ਪਰਮਾਤਮਾ ਦਾ ਚਿੰਤਨ ਚੱਲਦਾ ਹੈ।
ਤਿਸ ਪਹਿ ਕਿਆ ਚਤੁਰਾਈ,
ਪਰ ਇਹ ਗੱਲ ਦਾ ਖਿਆਲ ਰੱਖਿਓ ਉਹਨਾਂ ਚਲਾਕੀ ਨੂੰ ਚੱਲਣੀ, ਚਤੁਰਾਈ ਨਾ ਚਤੁਰ ਪੁੱਜ ਪਾਈਐ
ਮਿਲ ਨਾਨਕ ਆਪ ਗਵਾਈ।
ਪਰ ਵਿਸ਼ੇਸ਼ ਤੌਰ ਤੇ ਗੱਲ ਦਾ ਖਿਆਲ ਰੱਖਣਾ ਗੁਰੂ ਨੂੰ ਮਿਲ ਕੇ ਤੇ ਆਪਣੇ ਆਪ ਨੂੰ ਗਵਾਉਣਾ ਕਰ। ਤੇ ਆਪਾਂ ਤਾਂ ਬੜੇ ਉਪਰਾਲੇ ਕਰਦੇ, ਗਿਆਨੀ ਜੀ ਮੈਨੂੰ ਪਛਾਣਿਆ ਜੇ ਮੈਂ ਖਾਸ ਬੰਦਾ ਹਾਂ। ਉਹ ਗੁਰਮੁਖਾ ਖਾਸ ਕੇਵਲ ਤੇ ਕੇਵਲ ਇੱਕ ਹੈ, ਸਾਡੇ ਵਰਗੇ ਕਈ ਆਏ ਤੇ ਕਈਆਂ ਨੇ ਆ ਜਾਣਾ। ਚੇਤੇ ਰੱਖਿਆ ਕਰੋ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਏ, ਬਾਰਾਂ ਯੋਜਨ ਛਤਰ ਚੱਲੇ ਥਾ ਦੇਈ ਗਿਰਧ ਨਾ ਖਾਏ, ਸਰਬ ਸੋਇਨ ਕੀ ਲੰਕਾ ਹੋਤੇ ਰਾਵਣ ਸੇ ਅਧਕਾਏ, ਕਾਂ ਭਇਓ ਦਰ ਬਾਂਧੇ ਹਾਥੀ ਖਿਰ ਮੈਂ ਭਈ ਪੁਰਾਏ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਕਿਰਪਾ ਕਰਨ ਮਾਲਕਾ, ਜਿਵੇਂ ਬਾਬਾ ਦੀਪ ਸਿੰਘ ਨੂੰ ਨਵਾਜਿਆ ਨਾ, ਅਸੀਂ ਵੀ ਤੇਰੇ ਦਰ ਦੇ ਸਿੱਖ ਹਾਂ, ਸਾਡੇ 'ਤੇ ਮਿਹਰ ਕਰ। ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਨਵੇਂ ਰਿਵਾਜ਼ ਚੱਲਦੇ ਨੇ ਵੀ ਜਨਮ ਦਿਨ 'ਤੇ ਕੇਕ ਕੱਟਦੇ ਨੇ, ਕੇਕ 'ਤੇ ਮੁੜ ਕੇ ਵੰਡਦੇ ਨੇ। ਗੁਰੂ ਕਲਗੀਧਰ ਪਾਤਸ਼ਾਹ, ਅਸੀਂ ਦੁਨਿਆਵੀ ਕੇਕ ਦੀ ਮੰਗ ਨਹੀਂ ਕਰਦੇ ਵੀ ਸਾਨੂੰ ਕੇਕ ਕੱਟ ਕੇ ਬਾਬੇ ਦੇ ਜਨਮ ਦਿਨ 'ਤੇ ਥੋੜ੍ਹਾ ਜਿਹਾ ਪੀਸ ਦੇ। ਅਸੀਂ ਤੇਰੇ ਕੋਲ ਰਹਿਮਤ ਦਾ ਪੀਸ ਮੰਗਦੇ ਵੀ ਜਿਵੇਂ ਉਸ ਗੁਰੂ ਕੇ ਲਾਲ 'ਤੇ ਰਹਿਮਤ ਕੀਤੀ, ਸਾਡੇ 'ਤੇ ਵੀ ਕਿਰਪਾ ਕਰ, ਆਪਣੀ ਰਹਿਮਤ ਦਾ ਸਾਨੂੰ ਨਾਲ ਨਵਾਜ਼। ਇਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ। ਦੁਬਾਰਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ।
ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।